ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਜੀਵਨ ਖੁਸ਼ਹਾਲ ਹੈ ਜਾਂ ਦੁਖਦਾਈ ਹੈ, ਚੜ੍ਹਦੀਆਂ ਕਲਾਂ ਵਾਲਾ ਹੈ ਜਾਂ ਢਹਿੰਦੀਆਂ ਕਲਾਂ ਵਾਲਾ ਹੈ, ਗੁਰਮੁਖ ਹੈ ਜਾਂ ਮਨਮੁਖ ਹੈ, ਇਹ ਸਾਡੀ ਸੰਗਤ ਉੱਤੇ ਨਿਰਭਰ ਕਰਦਾ ਹੈ। ਸੰਗਤ ਦੇ ਮਹੱਤਵਪੂਰਨ ਵਿਸ਼ੇ ਉੱਤੇ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਵਿਸ਼ਾ ਹੈ ਕਾਲ ਯਾਨੀ ਸਮੇਂ ਦੀ ਸੰਗਤ। ਸਾਰੀ ਕਾਇਨਾਤ ਤਿੰਨਾਂ ਕਾਲਾਂ ਵਿੱਚ ਵਿਚਰਦੀ ਹੈ, ਭੂਤ, ਭਵਿੱਖ ਅਤੇ ਵਰਤਮਾਨ, ਪਾਸਟ, ਫਿਊਚਰ ਅਤੇ ਪ੍ਰੈਜੈਂਟ। ਭੂਤ ਕਾਲ ਯਾਨੀ ਗੁਜ਼ਰੇ ਹੋਏ ਸਮੇਂ ਵਿੱਚ ਜੋ ਕੁਝ ਵਰਤਿਆ ਹੈ, ਅਸੀਂ ਉਹਨਾਂ ਤਜਰਬਿਆਂ ਅਤੇ ਘਟਨਾਵਾਂ ਨੂੰ ਯਾਦ ਕਰਕੇ ਉਹਨਾਂ ਦਾ ਚੰਗਾ ਜਾਂ ਮਾੜਾ ਅਸਰ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਕਾਲ ਜਾਂ ਸਮੇਂ ਦੀ ਸੰਗਤ ਕਰਦੇ ਹਾਂ। ਜੇਕਰ ਸਾਡੀ ਪਿਛਲੀ ਜ਼ਿੰਦਗੀ ਚੰਗੀ ਗੁਜ਼ਰੀ ਹੈ ਤਾਂ ਅਸੀਂ ਉਸ ਚੰਗੇਰੀ ਸੁਖਾਲੀ ਜ਼ਿੰਦਗੀ ਨੂੰ ਚੇਤੇ ਕਰਕੇ ਉਸਦੀ ਅਨਹੋਂਦ ਦੇ ਹੌਂਕਿਆਂ ਵਿੱਚ ਝੂਰਦੇ ਅਤੇ ਦੁਖੀ ਹੁੰਦੇ ਹਾਂ। ਦੂਸਰੇ ਪਾਸੇ ਪਿਛਲੀ ਜ਼ਿੰਦਗੀ ਦੁਖਦਾਈ ਬੀਤੀ ਹੋਵੇ ਤਾਂ ਅਸੀਂ ਹੁਣ ਦੀ ਚੰਗੀ ਜ਼ਿੰਦਗੀ ਦੇ ਰਸ ਭੋਗ ਵਿੱਚ ਗਲਤਾਨ ਹੋ ਕੇ ਆਫਰੇ ਫਿਰਦੇ ਹਾਂ। ਇਸੇ ਤਰ੍ਹਾਂ ਅਸੀਂ ਆਪਣੇ ਭਵਿੱਖ ਦੀ ਬਾਬਤ ਆਸਾ ਮਨਸਾ ਤ੍ਰਿਸ਼ਨਾ ਅਨੁਸਾਰ ਸੋਚਾਂ ਸੋਚਦੇ ਅਤੇ ਵਿਉਂਤਾਂ ਕੱਢਦੇ ਹਾਂ ਅਤੇ ਮਨ ਦੀਆਂ ਖਿਆਲੀ ਉਡਾਰੀਆਂ ਲਾਉਂਦੇ ਹਾਂ। ਜੇਕਰ ਸਾਡੀਆਂ ਇਹ ਆਸਾ ਮਨਸਾ ਪੂਰੀਆਂ ਨਾ ਹੋਣ ਤਾਂ ਸਾਨੂੰ ਅਤਿਅੰਤ ਨਿਰਾਸ਼ਤਾ ਅਤੇ ਦੁੱਖ ਹੁੰਦਾ ਹੈ। ਇਹਨਾਂ ਤਿੰਨਾਂ ਕਾਲਾਂ ਯਾਨੀ ਭੂਤ, ਵਰਤਮਾਨ ਅਤੇ ਭਵਿੱਖ ਦੇ ਕਿਸੇ ਨਾ ਕਿਸੇ ਖਿਆਲ ਵਿੱਚ ਸਾਡਾ ਮਨ ਗਲਤਾਨ ਹੋਇਆ ਹੀ ਰਹਿੰਦਾ ਹੈ ਅਤੇ ਇਹਨਾਂ ਖਿਆਲਾਂ ਦੁਆਰਾ ਹੀ ਅਸੀਂ ਕਾਲ ਦੀ ਸੰਗਤ ਜਾਂ ਕੁਸੰਗਤ ਕਰਦੇ ਹਾਂ। ਸਾਡੀਆਂ ਭੂਤ ਕਾਲ ਵਿੱਚ ਵਰਤੀਆਂ ਹੋਈਆਂ ਘਟਨਾਵਾਂ ਵਿੱਚੋਂ ਚੰਗੀਆਂ ਤਾਂ ਘੱਟ ਹੀ ਚੇਤੇ ਰਹਿੰਦੀਆਂ ਹਨ, ਪਰ ਸਾਡੇ ਨਾਲ ਲੋਕਾਂ ਵੱਲੋਂ ਕੀਤੀਆਂ ਹੋਈਆਂ ਬੇਇਨਸਾਫੀਆਂ, ਵਧੀਕੀਆਂ, ਵੈਰ ਵਿਰੋਧ ਆਦਿ ਸਾਡੇ ਮਨ ਚਿੱਤ ਅੰਤਸ਼ਕਰਨ ਵਿੱਚ ਬਹੁਤ ਡੂੰਘੇ ਤਸੇ ਹੁੰਦੇ ਹਨ, ਜਿਨ੍ਹਾਂ ਨੂੰ ਚੇਤੇ ਕਰਕੇ ਅਸੀਂ ਸੜਦੇ ਬਲਦੇ, ਸੁਲਗਦੇ ਅਤੇ ਦੁਖੀ ਹੁੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਭੂਤਕਾਲ ਵਿੱਚ ਬੀਤੇ ਤਲਖ ਅਤੇ ਦੁਖਦਾਈ ਤਜਰਬਿਆਂ ਅਤੇ ਘਟਨਾਵਾਂ ਦੀਆਂ ਕੇਸ ਫਾਈਲਸ ਸਾਡੇ ਅੰਤਸ਼ਕਰਨ ਵਿੱਚ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ। ਮੌਕਾ ਮਿਲਣ 'ਤੇ ਪੁਰਾਣੀ ਈਰਖਾ, ਦੁਐਤ, ਵੈਰ ਵਿਰੋਧ, ਘਿਰਨਾ ਆਦਿ ਦੀਆਂ ਫਾਈਲਾਂ ਨੂੰ ਯਾਦ ਕਰਕੇ ਆਪਣੀ ਅੰਦਰਲੀ ਮਲੀਨ ਜ਼ਹਿਰੀਲੀ ਹਵਾੜ ਕੱਢ ਕੇ ਅਸੀਂ ਮਨ ਹੌਲਾ ਕਰਦੇ ਹਾਂ। ਜੇ ਆਪਣੀ ਬਿਰਥਾ ਕਹੋ ਅਵਰਾ ਪੈ, ਤਾਂ ਆਗੈ ਆਪਣੀ ਬਿਰਥਾ ਬਹੁਤ ਬਹੁਤ ਕਡਾਸਾ। ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰਵੰਦੇ। ਇਸ ਤਰ੍ਹਾਂ ਗੁਜ਼ਰੇ ਹੋਏ ਜ਼ਮਾਨੇ ਦੀਆਂ ਤਲਖ ਘਟਨਾਵਾਂ ਅਤੇ ਜ਼ਹਿਰੀਲੇ ਵਲਵਲਿਆਂ ਨਾਲ ਸਾਡਾ ਮਨ ਕੁਸੰਗਤ ਕਰਦਾ ਰਹਿੰਦਾ ਹੈ। ਇਸੇ ਜਨਮ ਅੰਦਰ ਕਈ ਚੰਗੀਆਂ ਮਾੜੀਆਂ ਦੁਖਦਾਈ ਘਟਨਾਵਾਂ ਸਾਡੇ ਨਾਲ ਵਰਤਦੀਆਂ ਹਨ, ਜਿਨ੍ਹਾਂ ਨੂੰ ਮੁੜ ਮੁੜ ਯਾਦ ਕਰਕੇ ਅਸੀਂ ਹੌਂਕੇ ਲੈਂਦੇ ਹਾਂ, ਕੁਲਝਦੇ ਹਾਂ, ਸੜਦੇ ਹਾਂ, ਅਭਿਆਸ ਕਰਦੇ ਹਾਂ, ਈਰਖਾ ਦੁਐਤ ਵਧਾਉਂਦੇ ਹਾਂ, ਐਲਰਜੀ ਨੂੰ ਦ੍ਰਿੜ ਕਰਦੇ ਹਾਂ, ਕਾਲੀ ਸੂਚੀ ਲਮੇਰੀ ਕਰਦੇ ਹਾਂ, ਜੀਵਨ ਤਲਖ ਬਣਾਉਂਦੇ ਹਾਂ, ਅੰਤਸ਼ਕਰਨ ਮੈਲਾ ਕਰਦੇ ਹਾਂ। ਸਾਡੀ ਮੌਤ ਦੇ ਮਗਰੋਂ ਇਸ ਜਨਮ ਦੀਆਂ ਘਟਨਾਵਾਂ ਦੀ ਯਾਦ ਤਾਂ ਸਾਡੇ ਅੰਤਸ਼ਕਰਨ ਦੇ ਨਾਲ ਨਹੀਂ ਜਾਂਦੀ, ਪਰ ਇਹਨਾਂ ਦੀ ਚੰਗੀ ਜਾਂ ਮਾੜੀ ਰੰਗਤ ਯਾਨੀ ਤੱਤ ਸਾਰ ਐਸੈਂਸ ਅੰਤਸ਼ਕਰਨ ਦੁਆਰਾ ਅਗਲੇ ਜਨਮਾਂ ਵਿੱਚ ਸਾਡੀ ਰੂਹ ਦੇ ਨਾਲ ਹੀ ਜਾਂਦਾ ਹੈ। ਇਸੇ ਕਾਰਨ ਕਈ ਬੱਚੇ ਜਮਾਂਦਰੂ ਹੀ ਗੁਸੈਲ, ਲੜਾਕੇ, ਈਰਖਾਲੂ, ਡਰਾਕਲ ਅਤੇ ਹੋਰ ਅਨੇਕਾਂ ਭੈੜੀਆਂ ਆਦਤਾਂ ਵਾਲੇ ਹੁੰਦੇ ਹਨ। ਉਹ ਬੱਚੇ ਪਿਛਲੇ ਜਨਮ ਦੀਆਂ ਦ੍ਰਿੜ ਕੀਤੀਆਂ ਹੋਈਆਂ ਭੈੜੀਆਂ ਆਦਤਾਂ ਦੀ ਰੰਗਤ ਆਪਣੇ ਅੰਤਸ਼ਕਰਨ ਦੁਆਰਾ ਨਾਲ ਲੈ ਕੇ ਆਏ ਹਨ ਅਤੇ ਪਿਛਲੇ ਜਨਮ ਦੀਆਂ ਦੀ ਰੰਗਤ ਅਨੁਸਾਰ ਹੀ ਇਸ ਜਨਮ ਦੀ ਫਿਰ ਨਵੀਂ ਜੀਵਨ ਸਿਹਤ ਬਣਦੀ ਹੈ, ਜਿਸ ਨਾਲ ਜੀਵਨ ਹੋਰ ਵੀ ਗੰਧਲਾ, ਦੁਖਦਾਈ ਅਤੇ ਨਰਕਮਈ ਬਣ ਜਾਂਦਾ ਹੈ। ਇਸ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਅਕਾਲ ਪੁਰਖ ਨੇ ਜੀਵਾਂ ਦੇ ਜੀਵਾਂ ਉੱਤੇ ਅਤਿਅੰਤ ਮਿਹਰ ਕੀਤੀ ਹੈ ਜੋ ਪਿਛਲੇ ਜਨਮ ਦੀਆਂ ਘਟਨਾਵਾਂ ਦੀ ਯਾਦਦਾਸ਼ਤ ਅੰਤਸ਼ਕਰਨ ਉੱਤੇ ਉਕਰੀ ਨਹੀਂ ਜਾਂਦੀ। ਸਿਰਫ ਉਹਨਾਂ ਦੀ ਰੰਗਤ ਜਾਂ ਤੱਤ ਸਾਰ ਹੀ ਅੰਤਸ਼ਕਰਨ ਦੇ ਨਾਲ ਚਿੰਬੜੀ ਰਹਿੰਦੀ ਹੈ ਜੋ ਹਰ ਜਨਮ ਵਿੱਚ ਹੋਰ ਵੀ ਤੀਬਰ ਅਤੇ ਤੀਖਣ ਹੁੰਦੀ ਜਾਂਦੀ ਹੈ। ਜੇ ਪਿਛਲੇ ਜਨਮ ਦੀਆਂ ਸਾਰੀਆਂ ਬੇਅੰਤ ਘਟਨਾਵਾਂ ਸਾਨੂੰ ਇਸ ਜਨਮ ਵਿੱਚ ਯਾਦ ਰਹਿੰਦੀਆਂ ਤਾਂ ਪਿਛਲੇ ਅਨੇਕ ਜਨਮਾਂ ਦੇ ਆਪੋ ਸਹੇੜੇ ਹੋਏ ਘਿਰਨਤ ਜੀਵਾਂ ਦੀ ਸਾਡੇ ਮਨ ਵਿੱਚ ਭੀੜ ਲੱਗੀ ਰਹਿਣੀ ਸੀ ਅਤੇ ਈਰਖਾ ਦੁਐਤ ਕੁਲਜਨਾ ਸਾੜੇ ਦੇ ਅਥਾਹ ਜ਼ਹਿਰੀਲੇ ਸਮੁੰਦਰ ਵਿੱਚ ਸਾਡਾ ਆਪਾ ਗੁਆਚ ਜਾਣਾ ਸੀ। ਇਸ ਤਰ੍ਹਾਂ ਕਈ ਜਨਮਾਂ ਦੀ ਲਗਾਤਾਰ ਮਲੀਨ ਕੁਸੰਗਤ ਨਾਲ ਐਸੀਆਂ ਰੂਹਾਂ ਢੀਠ ਮਨੋਰ ਸਾਕਤ ਮਨਮੁੱਖ ਅਤੇ ਮੁਗਤ ਬਣ ਜਾਂਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ ਇਹ ਅਭਾਗੀ ਰੂਹਾਂ ਅਣਜਾਣੇ ਹੀ ਆਪਣੇ ਡੂੰਘੇ ਗੁੱਝੇ ਅੰਤਿਸ਼ਕਰਨ ਦੇ ਤੱਤ ਸਾਰ ਰੰਗਤ ਦੀ ਕੁਸੰਗਤ ਕਰਦੀਆਂ ਰਹਿੰਦੀਆਂ ਹਨ ਜਿਸ ਦੀ ਬਾਬਤ ਉਹਨਾਂ ਨੂੰ ਸੋਝੀ ਨਹੀਂ ਹੁੰਦੀ। ਸਿਰਫ ਇਸ ਜਨਮ ਦੀਆਂ ਘਟਨਾਵਾਂ ਦੀ ਯਾਦ ਕਾਰਨ ਹੀ ਸਾਡਾ ਜੀਵਨ ਦੁੱਬਰ ਹੋਇਆ ਰਹਿੰਦਾ ਹੈ ਤਾਂ ਅਨੇਕਾਂ ਜਨਮਾਂ ਦੀਆਂ ਘਟਨਾਵਾਂ ਅਤੇ ਐਲਰਜੀ ਵਾਲੇ ਹਜ਼ੂਮ ਦੀ ਯਾਦਦਾਸ਼ਤ ਕਿਤਨੀ ਦੁਖਦਾਈ ਅਤੇ ਭਿਆਨਕ ਹੋ ਸਕਦੀ ਹੈ ਇਸ ਦਾ ਅੰਦਾਜ਼ਾ ਲਾਉਣਾ ਵੀ ਕਠਿਨ ਹੈ। ਇਸ ਲਈ ਪਿਛਲੇ ਜਨਮ ਦੀਆਂ ਬੇਅੰਤ ਘਟਨਾਵਾਂ ਦੀਆਂ ਯਾਦਾਂ ਨੂੰ ਮੇਟਣ ਦੀ ਬਖਸ਼ਿਸ਼ ਲਈ ਸਾਨੂੰ ਅਕਾਲ ਪੁਰਖ ਦਾ ਅਤਿਅੰਤ ਸ਼ੁਕਰਾਨਾ ਕਰਨਾ ਚਾਹੀਦਾ ਹੈ। ਭੂਤਕਾਲ ਦੀਆਂ ਦੁਖਦਾਈ ਯਾਦਾਂ ਅਤੇ ਭਵਿੱਖ ਲਈ ਆਸਾ ਮਨਸਾ ਤ੍ਰਿਸ਼ਨਾ ਦੀਆਂ ਵਿਉਂਤਾਂ ਵਿੱਚ ਹੀ ਅਸੀਂ ਵਰਤਮਾਨ ਅਮੋਲਕ ਸਮੇਂ ਨੂੰ ਅਜਾਈ ਗੁਆ ਦਿੰਦੇ ਹਾਂ। ਇਸ ਲਈ ਸਾਨੂੰ ਭੂਤ ਅਤੇ ਭਵਿੱਖ ਕਾਲ ਦੀ ਯਾਦ ਜਾਂ ਕੁਸੰਗਤ ਕਰਨ ਤੋਂ ਵਰਜਿਆ ਗਿਆ ਹੈ ਅਤੇ ਵਰਤਮਾਨ ਜਾਂ ਸਦ ਹੁਣ ਵਿੱਚ ਵਿਚਰਨ ਦਾ ਆਦੇਸ਼ ਕੀਤਾ ਗਿਆ ਹੈ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ ਪਾਛੈ ਭੋਗ ਜੋ ਭੋਗਵੇ ਤਿਨਕੋ ਗੁੜ ਲੈ ਖਾਏ। ਵਰਤਮਾਨ ਵਿੱਚ ਵਰਤਦਾ ਹੋਵਨਹਾਰ ਸੋਈ ਪਰਵਾਣਾ। ਵਰਤਮਾਨ ਵੀ ਵਿਸਵੇ ਹੋਏ ਇੱਕੀ ਸਹਿਜ ਕਰ ਆਇਆ। ਇਸ ਤਰ੍ਹਾਂ ਜੇਕਰ ਇਹ ਛਿੰਨ ਪਲ ਲਗਾਤਾਰ ਅਟੁੱਟ ਨਾਮ ਸਿਮਰਨ ਜਾਂ ਅਭਿਆਸ ਕਮਾਈ ਵਿੱਚ ਲੀਨ ਹੋਣ ਜੇਕਰ ਇਹ ਛਿੰਨ ਪਲ ਲਗਾਤਾਰ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਵਿੱਚ ਲੀਨ ਹੋਣ ਤਾਂ ਆਤਮਿਕ ਮੰਡਲ ਦੀ ਅਸੀਂ ਸਦ ਹੁਣ ਮਾਣਦੇ ਹਾਂ। ਪਰ ਇਹਨਾਂ ਉੱਤਮ ਕਲਿਆਣਕਾਰੀ ਉਪਦੇਸ਼ਾਂ ਨੂੰ ਭੁਲਾ ਕੇ ਜਾਂ ਇਹਨਾਂ ਵੱਲੋਂ ਜਾਣ ਬੁੱਝ ਕੇ ਮਚਲੇ ਹੋ ਕੇ ਅਸੀਂ ਇਹਨਾਂ ਦੇ ਐਨ ਉਲਟ ਆਪਣੀ ਮਲੀਨ ਰੁਚੀਆਂ ਦੀ ਪੁਰਾਣੀ ਰੋਡ ਵਿੱਚ ਗੁਜ਼ਰੇ ਹੋਏ ਜ਼ਮਾਨੇ ਦੇ ਤਲਖ ਅਤੇ ਦੁਖਦਾਈ ਤਜਰਬਿਆਂ ਨੂੰ ਮੁੜ ਮੁੜ ਯਾਦ ਕਰਕੇ ਘੋਟ ਕੇ ਅਭਿਆਸ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇਸ ਤਰ੍ਹਾਂ ਈਰਖਾ ਦੁਐਤ ਵੈਰ ਵਿਰੋਧ ਘਿਰਨਾ ਸਾੜਾ ਐਲਰਜੀ ਆਦਿ ਦੀਆਂ ਯਾਦਾਂ ਸਾਡੇ ਅੰਦਰ ਹੋਰ ਵੀ ਡੂੰਘੀਆਂ ਧੱਸਦੀਆਂ ਜਾਂਦੀਆਂ ਹਨ, ਵਸਦੀਆਂ ਜਾਂਦੀਆਂ ਹਨ, ਰਸਦੀਆਂ ਜਾਂਦੀਆਂ ਹਨ, ਸਮਾਉਂਦੀਆਂ ਜਾਂਦੀਆਂ ਹਨ, ਜਿਸ ਨਾਲ ਸਾਡਾ ਵਰਤਮਾਨ ਜੀਵਨ ਹੋਰ ਵੀ ਤਲਖ ਜ਼ਹਿਰੀਲਾ ਅਤੇ ਦੁਖਦਾਈ ਹੁੰਦਾ ਜਾਂਦਾ ਹੈ। ਬੇਲੋੜੇ ਭੂਤਕਾਲ ਦੀਆਂ ਯਾਦਾਂ ਅਤੇ ਅਨਹੋਣੇ ਭਵਿੱਖ ਬਾਬਤ ਸੋਚਾਂ ਫਿਕਰਾਂ ਨਾਲ ਮਲੀਨ ਰੰਗਤ ਹੋਰ ਵੀ ਸੂਖਮ ਪ੍ਰਬਲ ਅਤੇ ਦਾਮਨਿਕ ਹੁੰਦੀ ਜਾਂਦੀ ਹੈ। ਹਾਂਜੀ, ਬੇਲੋੜੇ ਭੂਤਕਾਲ ਦੀਆਂ ਯਾਦਾਂ ਅਤੇ ਅਨਹੋਣੇ ਭਵਿੱਖ ਬਾਬਤ ਸੋਚਾਂ ਫਿਕਰਾਂ ਨਾਲ ਮਲੀਨ ਰੰਗਤ ਹੋਰ ਵੀ ਸੂਖਮ ਪ੍ਰਬਲ ਅਤੇ ਦਾਮਨਿਕ ਹੁੰਦੀ ਜਾਂਦੀ ਹੈ, ਜਿਸ ਦੀ ਜ਼ਹਿਰੀਲੀ ਰੰਗਤ ਵਰਤਮਾਨ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਅਣਜਾਣੇ ਹੀ ਪ੍ਰਗਟ ਹੁੰਦੀ ਰਹਿੰਦੀ ਹੈ, ਜਿਸ ਨਾਲ ਸਾਡਾ ਜੀਵਨ ਨਰਕਮਈ ਬਣਦਾ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਰੋਸੇ ਗਿਲੇ ਈਰਖਾ ਦੁਐਤ ਵੈਰ ਵਿਰੋਧ ਘਿਰਨਾ ਆਦਿ ਦੀ ਮਲੀਨ ਰੰਗਤ ਸਾਡੇ ਅੰਤਸ਼ਕਰਨ ਦੁਆਰਾ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਜਾਂਦੀ ਹੈ। ਇਸ ਤਰ੍ਹਾਂ ਸਾਡਾ ਮਨ ਮਲੀਨ ਜ਼ਹਿਰੀਲੀ ਕੁਸੰਗਤ ਵਿੱਚ ਕਈ ਜਨਮਾਂ ਤੱਕ ਗਲਤਾਨ ਹੋਇਆ ਰਹਿੰਦਾ ਹੈ। ਮਨ ਦੀ ਫੱਟੀ ਉੱਤੇ ਲਿਖੇ ਹੋਏ ਕਾਲੇ ਲੇਖ ਤੇ ਜ਼ਹਿਰੀਲੀ ਮਾਨਸਿਕ ਰੰਗਤ ਤਾਂ ਕਿਸੇ ਤਰੀਕੇ ਨਾਲ ਮਿੱਟੀ ਜਾ ਸਕਦੀ ਹੋਵੇ, ਪਰ ਅੰਤਿਸ਼ਕਰਨ ਵਿੱਚ ਜਨਮਾਂ ਜਨਮਾਂਤਰਾਂ ਤੋਂ ਡੂੰਘੀ ਉਕਰੀ ਹੋਈ ਮਲੀਨ ਰੰਗਤ ਨੂੰ ਮੇਟਣਾ ਨਾਮੁਮਕਿਨ ਹੈ। ਜਦ ਤੱਕ ਮਨ ਉੱਤੋਂ ਇਹ ਭੂਤਕਾਲ ਦੇ ਗਹਿਰੇ ਉਕਰੇ ਹੋਏ ਕਾਲੇ ਲੇਖ ਮੇਟੇ ਨਹੀਂ ਜਾਂਦੇ ਜਾਂ ਮਨ ਦੀ ਫੱਟੀ ਬਿਲਕੁਲ ਸਾਫ ਨਹੀਂ ਹੋ ਜਾਂਦੀ, ਤਦ ਤੱਕ ਅਸੀਂ ਪੁਰਾਣੀ ਨਰਕਮਈ ਜੀਵਨ ਰੋਡ ਵਿੱਚ ਰੁੜੀ ਜਾਵਾਂਗੇ ਤੇ ਭੂਤਕਾਲ ਦੀ ਜ਼ਹਿਰੀਲੀ ਰੰਗਤ ਦੀ ਕੁਸੰਗਤ ਮੱਲੋ ਮੱਲੀ ਸਹਿਜ ਸੁਭਾਏ ਹੁੰਦੀ ਰਹੇਗੀ। ਇਸ ਤਰ੍ਹਾਂ ਆਪਣੇ ਮਲੀਨ ਖਿਆਲਾਂ ਨਾਲ ਆਪੂ ਸਹੇੜੇ ਹੋਏ, ਮੁੜ ਮੁੜ ਯਾਦ ਕਰਕੇ ਪਾਲੇ ਹੋਏ, ਤੀਬਰ ਕਿਰਨਾਂ ਨਾਲ ਦਾਮਨਿਕ ਬਣਾਏ ਹੋਏ, ਐਲਰਜੀ ਨਾਲ ਅੰਤਿਸ਼ਕਰਨ ਵਿੱਚ ਵਸਾਏ ਹੋਏ, ਸਿਮਰਨ ਕਰਕੇ ਰੂਪਮਾਨ ਕੀਤੇ ਹੋਏ ਮਨੋਕਲਪਤ ਭੂਤਾਂ ਨਾਲ ਅਸੀਂ ਬੇਵੱਸ ਹੋ ਕੇ ਮੱਲੋ ਮੱਲੀ ਕੁਸੰਗਤ ਕਰਦੇ ਰਹਿੰਦੇ ਹਾਂ। ਜੇਕਰ ਸਾਨੂੰ ਇਸ ਅਨਹੋਣੇ ਗੁੱਝੇ ਮਨੋਕਲਪਤ ਖਿਆਲੀ ਭੂਤ ਬਾਬਤ ਸੋਝੀ ਜਾਂ ਅਹਿਸਾਸ ਹੋ ਵੀ ਜਾਵੇ ਤੇ ਤੰਗ ਆ ਕੇ ਇਸ ਤੋਂ ਛੁਟਕਾਰਾ ਵੀ ਚਾਹੁੰਦੇ ਹੋਈਏ ਤਾਂ ਵੀ ਇਹ ਸਾਡੇ ਗਲੋਂ ਨਹੀਂ ਲੈ ਸਕਦੇ, ਕਿਉਂਕਿ ਇਹਨਾਂ ਨੇ ਸਾਡੇ ਅੰਤਿਸ਼ਕਰਨ ਉੱਤੇ ਜ਼ਬਰਦਸਤ ਕਬਜ਼ਾ ਕੀਤਾ ਹੋਇਆ ਹੈ। ਅੱਜ ਕੱਲ੍ਹ ਦੇ ਕਿਰਾਏਦਾਰਾਂ ਵਾਂਗ ਇਹ ਆਪੂ ਵਸਾਏ ਹੋਏ ਭੂਤਕਾਲ ਦੇ ਦੁਖਦਾਈ ਮਨੋਕਲਪਤ ਭੂਤ ਸਾਡੇ ਅੰਤਿਸ਼ਕਰਨ ਉੱਤੇ ਕਬਜ਼ਾ ਕਰਕੇ ਸਾਡੇ ਜੀਵਨ ਦੇ ਹਰ ਪੱਖ ਉੱਤੇ ਆਪਣੀ ਮਲੀਨ ਰੰਗਤ ਚਾੜਦੇ ਰਹਿੰਦੇ ਹਨ। ਇਹਨਾਂ ਤੋਂ ਛੁਟਕਾਰਾ ਨਾਮੁਮਕਿਨ ਹੈ, ਜਿਸ ਕਰਕੇ ਸਾਨੂੰ ਅਵਸ਼ ਹੀ ਜ਼ਹਿਰੀਲਾ ਜੀਵਨ ਬਤੀਤ ਕਰਨਾ ਪੈਂਦਾ ਹੈ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ। ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ, ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸਰਨ ਤੁਹਾਰੇ। ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ, ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਨ ਕਰ ਕਰਮ। ਇਸੇ ਲਈ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਦੀ ਕਿਰਪਾ ਤੇ ਸਾਧ ਸੰਗਤ ਦੁਆਰਾ ਹੀ ਇਸ ਦੁਖਦਾਈ ਮਲੀਨ ਜੀਵਨ ਚੱਕਰ ਤੋਂ ਛੁਟਕਾਰਾ ਹੋ ਸਕਦਾ ਹੈ। ਗੁਰਬਾਣੀ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਦੀ ਕਿਰਪਾ ਤੇ ਸਾਧ ਸੰਗਤ ਦੁਆਰਾ ਹੀ ਇਸ ਦੁਖਦਾਈ ਮਲੀਨ ਜੀਵਨ ਚੱਕਰ ਤੋਂ ਛੁਟਕਾਰਾ ਹੋ ਸਕਦਾ ਹੈ। ਸਾਧ ਸੰਗਤ ਹੋਏ ਨਿਰਮਲਾ, ਕੱਟੀਏ ਜਮ ਕੀ ਫਾਸ। ਮੈਂ ਜੁਗ ਜੁਗ ਦੇ ਸੇਵੜੀ, ਗੁਰ ਕੱਟੀ ਮਿੰਡੀ ਜੇਵੜੀ। ਆਪ ਤਿਆਗ ਮਿਟੈ ਆਵਣ ਜਾਣਾ, ਸਾਧ ਕੇ ਸੰਗ ਪਾਰ ਬ੍ਰਹਮ ਪਛਾਣਾ। ਯਾਹੂ ਜਤਨ ਕਰ ਹੋਤ ਛੁਟਾਰਾ, ਵਾਹੂ ਜਤਨ ਸਾਧ ਸੰਗਾਰਾ। ਕਰ ਕਿਰਪਾ ਜਨ ਲੀਏ ਛਡਾਏ, ਜਿਸਕੇ ਸੇ ਤਿਨ ਰੱਖੇ ਹਟਾਏ। ਸਾਡੇ ਜੀਵਨ ਦਾ ਹਰ ਪਲ ਵਰਤਮਾਨ ਕਾਲ ਤੋਂ ਭੂਤਕਾਲ ਵਿੱਚ ਬਦਲ ਰਿਹਾ ਹੈ, ਪ੍ਰੈਜੈਂਟ ਤੋਂ ਪਾਸਟ ਵਿੱਚ ਬਦਲ ਰਿਹਾ ਹੈ। ਭੂਤਕਾਲ ਸਾਡੇ ਵਸ ਵਿੱਚੋਂ ਖਿਸਕ ਚੁੱਕਾ ਹੈ, ਭਵਿੱਖਤ ਕਾਲ ਫਿਊਚਰ ਅਨਿਸ਼ਚਿਤ ਹੈ, ਜਿਸ ਤੋਂ ਅਸੀਂ ਅਣਜਾਣ ਹਾਂ। ਇਸ ਲਈ ਸਾਡੇ ਹੱਥ ਵਿੱਚ ਸਿਰਫ ਵਰਤਮਾਨ ਦਾ ਕਾਲ ਜਾਂ ਸਮਾਂ ਹੀ ਹੈ, ਜਿਸ ਨੂੰ ਅਸੀਂ ਆਪਣੀ ਮਰਜ਼ੀ ਨਾਲ ਚੰਗੇ ਜਾਂ ਮਾੜੇ ਪਾਸੇ ਲਾ ਸਕਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਹੁਣ ਦੇ ਖਿੰਨ ਪਲ ਹੀ ਸਾਡੇ ਵਸ ਵਿੱਚ ਹਨ, ਇਹੀ ਖਿੰਨ ਅਗਲੇ ਪਲਕ ਵਿੱਚ ਹੀ ਭੂਤਕਾਲ ਵਿੱਚ ਬਦਲ ਕੇ ਸਾਡੇ ਵਸ ਤੋਂ ਬਾਹਰ ਹੋ ਜਾਣਗੇ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਆਪਣੇ ਵਸ ਵਾਲੇ ਹੁਣ ਦੇ ਖਿੰਨ ਪਲ ਨੂੰ ਸੰਭਾਲਣ ਦੀ ਤਾਕੀਦ ਕੀਤੀ ਗਈ ਹੈ, ਕਿਉਂਕਿ ਇਸੇ ਹੁਣ ਦੇ ਖਿੰਨ ਪਲ ਦੁਆਰਾ ਹੀ ਅਸੀਂ ਆਪਣੇ ਜੀਵਨ ਨੂੰ ਸੰਗਤ ਜਾਂ ਕੁਸੰਗਤ ਦੁਆਰਾ ਚੰਗੀ ਜਾਂ ਮਾੜੀ ਸੇਧ ਦੇ ਸਕਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਵਰਤਮਾਨ ਦੇ ਖਿੰਨ ਪਲਾਂ ਨੂੰ ਸਹੀ ਤੌਰ 'ਤੇ ਸਾਧ ਸੰਗਤ ਵਿੱਚ ਗੁਜ਼ਾਰੀਏ ਜਾਂ ਵਿਹਾਈਏ ਤਾਂ ਹੀ ਇਹਨਾਂ ਖਿੰਨ ਪਲਾਂ ਦੀ ਸਮੁੱਚੀ ਰੰਗਤ ਦੁਆਰਾ ਸਾਡਾ ਉੱਚਾ ਸੁੱਚਾ ਦੈਵੀ ਗੁਰਮੁਖ ਜੀਵਨ ਬਣ ਸਕਦਾ ਹੈ। ਫਿਰ ਪੜ੍ਹੀਏ, ਇਹਨਾਂ ਵਰਤਮਾਨ ਦੇ ਖਿੰਨ ਪਲਾਂ ਨੂੰ ਸਹੀ ਤੌਰ 'ਤੇ ਸਾਧ ਸੰਗਤ ਵਿੱਚ ਗੁਜ਼ਾਰੀਏ ਅਥਵਾ ਵਿਹਾਈਏ, ਤਾਂ ਹੀ ਇਹਨਾਂ ਖਿੰਨ ਪਲਾਂ ਦੀ ਸਮੁੱਚੀ ਰੰਗਤ ਦੁਆਰਾ ਸਾਡਾ ਉੱਚਾ ਸੁੱਚਾ ਦੈਵੀ ਗੁਰਮੁਖ ਜੀਵਨ ਬਣ ਸਕਦਾ ਹੈ। ਕਵਨ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਨੇ। ਕਾਹੂ ਬਿਹਾਵੈ ਬੇਦ ਅਰਬਾਦ, ਕਾਹੂ ਬਿਹਾਵੈ ਰਸਨਾ ਸਾਧ, ਕਾਹੂ ਬਿਹਾਵੈ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮੁਰਾਰੀ। ਕਾਹੂ ਬਿਹਾਵੈ ਖੇਲਤ ਜੂਆ, ਕਾਹੂ ਬਿਹਾਵੈ ਅਮਲੀ ਹੁਆ, ਕਾਹੂ ਬਿਹਾਵੈ ਪਰ ਦਰਬ ਚੁਰਾਏ, ਹਰ ਜਨ ਬਿਹਾਵੈ ਨਾਮ ਧਿਆਏ। ਕਾਹੂ ਬਿਹਾਵੈ ਨਟ ਨਾਟਿਕ ਨਿਰਤੇ, ਕਾਹੂ ਬਿਹਾਵੈ ਜੀਆਂ ਇਹ ਹਿਰਤੇ, ਕਾਹੂ ਬਿਹਾਵੈ ਰਾਜ ਮੈਂ ਡਰਤੇ, ਸੰਤ ਬਿਹਾਵੈ ਹਰ ਜਸ ਕਰਤੇ। ਇਸ ਤਰ੍ਹਾਂ ਜੇਕਰ ਸਾਡਾ ਮਨ ਵਰਤਮਾਨ ਦੇ ਖਿੰਨ ਪਲਾਂ ਨੂੰ ਸੰਭਾਲ ਕੇ ਲਗਾਤਾਰ ਨਾਮ ਸਿਮਰਨ ਅਭਿਆਸ ਕਮਾਈ ਕਰਦਾ ਰਹੇ, ਤਾਂ ਹੀ ਅਟੁੱਟ ਸਦ ਹੋਣ ਦਾ ਆਤਮਿਕ ਰੰਗ ਰਸ ਅਸੀਂ ਮਾਣ ਸਕਦੇ ਹਾਂ। ਇਹਨਾਂ ਖਿੰਨ ਪਲਾਂ ਦੀ ਲਗਾਤਾਰ ਰਵਾਨਗੀ ਵਿੱਚ ਹੀ ਸਾਰਾ ਜੀਵਨ ਪਰਵਿਰਤ, ਯਾਨੀ ਸੰਗਤ ਜਾਂ ਕੁਸੰਗਤ ਕਰਕੇ ਚੰਗਾ ਜਾਂ ਮਾੜਾ ਜੀਵਨ ਸਾਡਾ ਬਣਦਾ ਹੈ। ਪਰ ਇਹਨਾਂ ਮਹੱਤਵਪੂਰਨ ਅਤੇ ਕੀਮਤੀ ਖਿੰਨ ਪਲਾਂ ਨੂੰ ਅਸੀਂ ਅਜਾਈ ਗੁਆ ਰਹੇ ਹਾਂ। ਹਰ ਜਸ ਰੇਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਤਿਲ ਤਿਲ ਪਲ ਪਲ ਔਦ ਫੁਨ ਘਾਟੈ, ਬੂਝ ਨਾ ਸਕੈ ਗਵਾਰ। ਦਿਨ ਰਾਤੀ ਆ ਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਫੋਰਗੈਟ ਦ ਡੈਡ ਪਾਸਟ ਵਿਚ ਇਜ਼ ਬਿਯੋਂਡ ਆਵਰ ਕੰਟਰੋਲ, ਡੂ ਨਾਟ ਵਰੀ ਅਬਾਊਟ ਦ ਫਿਊਚਰ ਵਿਚ ਇਜ਼ ਅਨਸਰਟਨ, ਲਿਵ ਇਨ ਦ ਰਿਐਲਿਟੀ ਆਫ ਦ ਪ੍ਰੈਜੈਂਟ ਐਂਡ ਮੇਕ ਦ ਬੈਸਟ ਆਫ ਇਟ। ਕਿਸੇ ਖਿਆਲ ਜਾਂ ਵਲਵਲੇ ਨੂੰ ਮੁੜ ਮੁੜ ਚੇਤੇ ਕਰਕੇ ਅਸੀਂ ਉਸ ਖਿਆਲ ਦੀ ਚੰਗੀ ਜਾਂ ਮਾੜੀ ਭਾਵਨਾ ਨਾਲ ਛੋਹਦੇ ਹਾਂ, ਸੰਗ ਕਰਦੇ ਹਾਂ, ਰੰਗਤ ਲੈਂਦੇ ਹਾਂ, ਸੰਗਤ ਕਰਦੇ ਹਾਂ, ਅਭਿਆਸ ਕਰਦੇ ਹਾਂ, ਦ੍ਰਿੜ ਕਰਦੇ ਹਾਂ। ਹਾਂਜੀ, ਕਿਸੇ ਖਿਆਲ ਜਾਂ ਵਲਵਲੇ ਨੂੰ ਜਦੋਂ ਅਸੀਂ ਮੁੜ ਮੁੜ ਚੇਤੇ ਕਰਦੇ ਹਾਂ ਤਾਂ ਉਸ ਖਿਆਲ ਦੀ ਚੰਗੀ ਜਾਂ ਮਾੜੀ ਭਾਵਨਾ ਨਾਲ ਅਸੀਂ ਸੰਗਤ ਕਰਦੇ ਹਾਂ। ਇਸ ਤਰ੍ਹਾਂ ਉਹ ਖਿਆਲ, ਵਲਵਲੇ ਜਾਂ ਭਾਵਨਾਵਾਂ ਸਾਡੇ ਮਨ, ਬੁੱਧੀ, ਚਿੱਤ ਵਿੱਚ ਸਹਿਜ ਸੁਭਾਅ ਹੀ ਉਤਰ ਜਾਂਦੇ ਹਨ। ਲਗਾਤਾਰ ਅਭਿਆਸ ਨਾਲ ਇਹ ਮਾਨਸਿਕ ਖਿਆਲ ਜਾਂ ਵਲਵਲੇ ਸਾਡੇ ਅੰਤਿਸ਼ਕਰਨ ਵਿੱਚ ਤਸ ਵਸ ਰਸ ਸਮਾ ਜਾਂਦੇ ਹਨ। ਜਿਉਂ ਜਿਉਂ ਇਹ ਖਿਆਲ, ਵਲਵਲੇ ਜਾਂ ਭਾਵਨਾਵਾਂ ਸਾਡੇ ਮਨ, ਚਿੱਤ, ਅੰਤਿਸ਼ਕਰਨ ਵਿੱਚ ਉਤਰਦੇ ਜਾਂ ਨਿਗਰਦੇ ਜਾਂਦੇ ਹਨ, ਤਿਉਂ ਤਿਉਂ ਇਹ ਭਾਵਨਾਵਾਂ ਅਤ ਸੂਖਮ ਹੁੰਦੀਆਂ ਜਾਂਦੀਆਂ ਹਨ ਅਤੇ ਐਟਮ ਦੀ ਤਰ੍ਹਾਂ ਡਾਇਨਮਿਕ, ਦਾਮਨਿਕ ਹੋ ਜਾਂਦੀਆਂ ਹਨ। ਇਸ ਦਾਮਨਿਕ ਹਾਲਤ ਵਿੱਚ ਸਾਡੇ ਖਿਆਲ ਜਾਂ ਭਾਵਨਾਵਾਂ ਅਤ ਸੂਖਮ ਮਾਨਸਿਕ ਵਲਵਲੇ ਨਹੀਂ ਰਹਿੰਦੇ, ਬਲਕਿ ਅਤ ਸੂਖਮ ਪ੍ਰਬਲ ਦਾਮਨਿਕ ਸ਼ਖਸੀਅਤ, ਡਾਇਨਮਿਕ ਪਰਸਨੈਲਿਟੀ ਦਾ ਸੂਖਮ ਰੂਪ ਧਾਰ ਲੈਂਦੇ ਹਨ, ਜਿਸ ਨਾਲ ਸਾਡਾ ਮਨ ਦਿਨ ਰਾਤ ਮੇਲ ਕਰਦਾ ਹੈ, ਸੰਗ ਕਰਦਾ ਹੈ, ਸੰਗਤ ਕਰਦਾ ਹੈ, ਪਰਸਦਾ ਹੈ, ਛੋਹ ਲੈਂਦਾ ਹੈ, ਅਸਰ ਲੈਂਦਾ ਹੈ, ਰੰਗਤ ਲੈਂਦਾ ਹੈ, ਜੀਵਨ ਢਾਲਦਾ ਹੈ। ਉਸ ਖਿਆਲ ਦੀ, ਉਹ ਖਿਆਲ ਇੱਕ ਡਾਇਨਮਿਕ ਪਰਸਨੈਲਿਟੀ ਬਣ ਜਾਂਦਾ ਹੈ, ਜਿਸ ਨਾਲ ਸਾਡਾ ਮਨ ਹਰ ਵੇਲੇ ਫਿਰ ਪਰਸਦਾ ਹੈ, ਉਸਦੀ ਰੰਗਤ ਲੈਂਦਾ ਹੈ। ਬਾਹਰਲੇ ਓਪਰੇ ਰੁਝੇਵਿਆਂ ਤੋਂ ਜਦ ਮਨ ਵਿਹਲਾ ਹੋ ਜਾਵੇ ਅਤੇ ਬਾਹਰਲੀ ਕਿਸੇ ਉਕਸਾਹਟ ਦਾ ਕਾਰਨ ਨਾ ਵੀ ਹੋਵੇ, ਤਾਂ ਵੀ ਸਾਡੇ ਅੰਤਿਸ਼ਕਰਨ ਵਿੱਚ ਆਪੂ ਪਾਲੀ ਪੋਸੀ ਅਤੇ ਤਗੜੀ ਕੀਤੀ ਹੋਈ ਇਹ ਦਾਮਨਿਕ ਗੁੱਜੀ ਮਲੀਨ ਸ਼ਖਸੀਅਤ ਸਾਡੇ ਮਨ ਨੂੰ ਮੌਕਾ ਤਾੜ ਕੇ ਚੁਆਤੀ ਲਾ ਦਿੰਦੀ ਹੈ ਅਤੇ ਅਸੀਂ ਆਪਣੀ ਹੀ ਸੁਲਗਾਈ ਹੋਈ ਅੱਗ ਅਥਵਾ ਉਸ ਖਾਸ ਵਾਸ਼ਨਾ ਵਿੱਚ ਸੜਦੇ ਬਲਦੇ ਰਹਿੰਦੇ ਹਾਂ। ਐਸੀ ਅੰਦਰਲੀ ਗੁੱਜੀ ਦਾਮਨਿਕ ਸੂਖਮ ਮਲੀਨ ਸ਼ਖਸੀਅਤ ਨੂੰ ਹੀ ਗੁਰਬਾਣੀ ਵਿੱਚ ਸਰਪਣੀ ਛਲਨੀ, ਨਾਗਨੀ, ਮੋਹਣੀ, ਮਾਇਆ, ਪੰਚ ਵਿਖਾਦੀ, ਪੰਚ ਚੰਡਾਲ, ਠਗਵਾਰੀ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਮਾਰ ਮਾਰ ਸਰਪਨੀ, ਨਿਰਮਲ ਜਲ ਪੈਠੀ, ਜਿਨ ਤ੍ਰਿਭਵਨ ਡਸੀਅਲੇ, ਗੁਰ ਪ੍ਰਸਾਦ ਦੀਠੀ। ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ। ਮਾਇਆ ਐਸੀ ਮੋਹਨੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਇਹ ਠਗਵਾਰੀ ਬਹੁਤ ਘਰ ਗੱਲ ਹੈ। ਇਸ ਤਰ੍ਹਾਂ ਅਸੀਂ ਬਾਹਰਲੀ ਕੁਸੰਗਤ ਤੋਂ ਤਾਂ ਕਿਸੇ ਉਪਾਅ ਦੁਆਰਾ ਬਚ ਸਕਦੇ ਹਾਂ, ਪਰ ਅੰਤਿਸ਼ ਕਰਨ ਦੀ ਮਲੀਨ ਰੰਗਤ ਦੀ ਕੁਸੰਗਤ ਤੋਂ ਬਚਣਾ ਤਾਂ ਨਾਮੁਮਕਿਨ ਹੈ, ਕਿਉਂਕਿ ਇਹ ਤਾਂ ਸਾਡੇ ਅੰਤਿਸ਼ ਕਰਨ ਵਿੱਚ ਧਸ ਵਸ ਰਸ ਕੇ ਸਮਾ ਚੁੱਕੀ ਹੈ ਅਤੇ ਦਿਨ ਰਾਤ ਸਾਡੇ ਮਨ ਉੱਤੇ ਅਨੇਕ ਭਾਂਤ ਦੇ ਵਾਰ ਕਰਨ ਲਈ ਤਤਪਰ ਰਹਿੰਦੀ ਹੈ। ਪੰਚ ਦੂਤ ਮੋਹੇ ਸੰਸਾਰਾ, ਮਨਮੁਖ ਅੰਧੇ ਸੁਧ ਨਾ ਸਾਰਾ। ਬਿਖੈ ਬਿਖੈ ਕੀ ਬਾਸਨਾ, ਤਜੀਏ ਨਹਿ ਜਾਈ, ਅਨੇਕ ਜਤਨ ਕਰ ਰਾਖੀਐ, ਫਿਰ ਫਿਰ ਲਪਟਾਈ। ਕਿਰਤ ਉਹਨਾਂ ਕਾ ਮਿਟਸ ਨਾਹੀਂ, ਓਏ ਆਪਣਾ ਬੀਜਿਆ ਆਪ ਖਾਏ। ਅਕਾਲ ਪੁਰਖ ਨੇ ਇਹ ਦੂਜੇ ਭਾਵ ਵਾਲੀ ਕੁਦਰਤ ਅਥਵਾ ਮਾਇਆ ਸਾਜੀ ਹੈ। ਇਸ ਮਾਇਆ ਦੀ ਪ੍ਰਵਿਰਤੀ ਅਥਵਾ ਕੁਦਰਤ ਦੇ ਅਪਾਰ ਨਾਟਕ ਨੂੰ ਚਲਾਉਣ ਲਈ ਜੀਵ ਦੇ ਅੰਦਰ ਪੰਜ ਤੱਤ ਜਾਂ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਪ੍ਰਵੇਸ਼ ਕੀਤਾ ਗਿਆ। ਪੰਚਭੂਤ ਜਣੇ ਇੱਕ ਮਾਏ, ਉਤਪੁੱਜ ਖੇਲ ਕਰ ਜਗਤ ਵਿਆਏ। ਇਹਨਾਂ ਵਾਸ਼ਨਾਵਾਂ ਵਾਲੀ ਮਾਇਕੀ ਕੁਦਰਤ ਦਾ ਮੋਢੀ ਜਾਂ ਰਾਜਾ ਹਉਮੈ ਹੈ, ਕਿਉਂਕਿ ਬਾਕੀ ਸਾਰੀਆਂ ਵਾਸ਼ਨਾਵਾਂ ਇਸ ਹਉਮੈ ਵਿੱਚੋਂ ਹੀ ਉਪਜਦੀਆਂ ਹਨ। ਹਉਮੈ ਰੋਗ ਮਾਨੁਖ ਕਉ ਦੀਨਾ। ਇਹਨਾਂ ਪੰਚ ਚੋਰ ਜਾਂ ਵਿਖਾਦੀ ਰੂਪ ਵਾਸ਼ਨਾਵਾਂ ਵਿੱਚੋਂ ਕਈ ਹੋਰ ਸੂਖਮ ਵਾਸ਼ਨਾਵਾਂ ਦੇ ਤਰੰਗ ਉੱਠਦੇ ਹਨ, ਜਿਨ੍ਹਾਂ ਨੂੰ ਹਠੀਲੀ ਫੌਜ ਕਿਹਾ ਗਿਆ ਹੈ। ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਵਾਸ਼ਨਾਵਾਂ ਜਾਂ ਇਸ ਦੀ ਹਠੀਲੀ ਫੌਜ ਦਾ ਕੋਈ ਅਸਥੂਲ ਸਰੂਪ ਨਹੀਂ ਹੈ। ਇਹ ਸਿਰਫ ਸਾਡੇ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਹੀ ਅਸਰ ਪਾਉਂਦੀਆਂ ਹਨ ਅਤੇ ਆਪੋ ਆਪਣੀ ਰੰਗਤ ਝਾੜ ਦਿੰਦੀਆਂ ਹਨ। ਇਸ ਲਈ ਖਿਆਲਾਂ, ਵਲਵਲਿਆਂ ਅਤੇ ਕਰਮਾਂ ਦੁਆਰਾ ਹੀ ਇਹਨਾਂ ਵਾਸ਼ਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਇਹਨਾਂ ਸੂਖਮ ਵਾਸ਼ਨਾਵਾਂ ਨੂੰ ਅਸੀਂ ਮੁੜ ਮੁੜ ਯਾਦ ਕਰਕੇ, ਅਭਿਆਸ ਕਰਕੇ, ਸੰਗਤ ਕਰਕੇ, ਕਮਾ ਕੇ, ਦ੍ਰਿੜ ਕਰਕੇ ਪ੍ਰਬਲ ਕਰੀ ਜਾਂਦੇ ਹਾਂ। ਸਹਿਜੇ ਸਹਿਜੇ ਇਹ ਵਾਸ਼ਨਾਵਾਂ ਸਾਡੇ ਮਨ ਚ ਤੰਤਸ਼ ਕਰਨ ਵਿੱਚ ਧੱਸ ਜਾਂਦੀਆਂ ਹਨ, ਵਸ ਜਾਂਦੀਆਂ ਹਨ, ਰਸ ਜਾਂਦੀਆਂ ਹਨ। ਇਸ ਤਰ੍ਹਾਂ ਇਹਨਾਂ ਵਾਸ਼ਨਾਵਾਂ ਦੀ ਰੰਗਤ ਸਾਡੇ ਅੰਤਿਸ਼ ਕਰਨ ਵਿੱਚ ਓਤ ਪੋਤ ਸਮਾ ਜਾਂਦੀ ਹੈ। ਇੱਥੋਂ ਤੱਕ ਕਿ ਇਹ ਵਾਸ਼ਨਾਵਾਂ ਸਾਡੇ ਮਾਨਸਿਕ ਆਪੇ ਉੱਤੇ ਕਬਜ਼ਾ ਕਰ ਲੈਂਦੀਆਂ ਹਨ ਅਤੇ ਅਸੀਂ ਇਹਨਾਂ ਦੇ ਬੈ ਖਰੀਦ ਗੋਲੇ ਬਣ ਜਾਂਦੇ ਹਾਂ। ਇਹ ਪੰਜੇ ਵਾਸ਼ਨਾਵਾਂ ਸਾਡੇ ਮਨ ਉੱਤੇ ਮੌਕਾ ਤਾੜ ਕੇ ਆਪੋ ਆਪਣਾ ਅਸਰ ਪਾਉਂਦੀਆਂ ਰਹਿੰਦੀਆਂ ਹਨ, ਪਰ ਸਾਡੇ ਅਭਿਆਸ ਅਨੁਸਾਰ ਕੋਈ ਇੱਕ ਖਾਸ ਵਾਸ਼ਨਾ ਸਾਡੇ ਉੱਤੇ ਹਾਵੀ ਜਾਂ ਪ੍ਰਬਲ ਹੋ ਜਾਂਦੀ ਹੈ, ਜਿਸ ਦੀ ਖਾਸ ਰੰਗਤ ਅਨੁਸਾਰ ਅਸੀਂ ਦਿਨ ਰਾਤ ਸੋਚਦੇ ਹਾਂ, ਚਿਤਵਦੇ ਹਾਂ, ਰੀਝਾਂ ਕਰਦੇ ਹਾਂ, ਵਲਵਲਿਆਂ ਦੀਆਂ ਉਡਾਰੀਆਂ ਲਾਉਂਦੇ ਹਾਂ, ਵਿਉਂਤਾਂ ਬਣਾਉਂਦੇ ਹਾਂ, ਫੈਸਲੇ ਕਰਦੇ ਹਾਂ, ਘਾਲਣਾ ਘਾਲਦੇ ਹਾਂ, ਕਰਮ ਕਰਦੇ ਹਾਂ ਅਤੇ ਫਿਰ ਨਤੀਜੇ ਭੁਗਤਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਸਾਡੇ ਮਾਇਕੀ ਆਪੇ ਨੂੰ ਇਸ ਖਾਸ ਵਾਸ਼ਨਾ ਦਾ ਭੂਤ ਚਿੰਬੜ ਜਾਂਦਾ ਹੈ ਅਤੇ ਰੂਪਮਾਨ ਹੋ ਕੇ ਸਾਨੂੰ ਕਿਸੇ ਖਾਸ ਵਾਸ਼ਨਾ ਯਾਨੀ ਕਾਮ, ਕ੍ਰੋਧ, ਲੋਭ ਆਦਿ ਦੀ ਕੈਦ ਵਿੱਚ ਜਕੜ ਲੈਂਦਾ ਹੈ, ਜਿਸ ਵਿੱਚੋਂ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਬਗੈਰ ਛੁਟਕਾਰਾ ਨਹੀਂ ਹੋ ਸਕਦਾ। ਕਰ ਕਰ ਹਾਰਿਓ ਅਨੇਕ ਬਹੁ ਭਾਤੀ, ਛੋਡੈ ਕਥੂ ਨਾਹੀ, ਏਕ ਬਾਤ ਸੁਨਤਾ ਕੀ ਓਟਾ, ਸਾਧ ਸੰਗ ਮਿਟ ਜਾਹੀ। ਸਤ ਸੰਗਤ ਸਿਉ ਮੇ ਲਾਭ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟੈ ਬਿਕਾਰ। ਸਹਿਜੇ ਸਹਿਜੇ ਸਾਡਾ ਮਾਇਕੀ ਆਪਾ ਇਸ ਖਾਸ ਪ੍ਰਬਲ ਦਾਮਨਿਕ ਵਾਸ਼ਨਾ ਦਾ ਸਰੂਪ ਬਣ ਜਾਂਦਾ ਹੈ। ਹਾਂਜੀ, ਸਹਿਜੇ ਸਹਿਜੇ ਸਾਡਾ ਮਾਇਕੀ ਆਪਾ ਇਸ ਖਾਸ ਪ੍ਰਬਲ ਦਾਮਨਿਕ ਵਾਸ਼ਨਾ ਦਾ ਸਰੂਪ ਹੀ ਬਣ ਜਾਂਦਾ ਹੈ। ਇੱਕ ਉਦਾਹਰਣ, ਬੋਤਲ ਵਿੱਚ ਪਈ ਸ਼ਰਾਬ ਦੀ ਹਸਤੀ ਸਿਰਫ ਰੰਗ ਬਿਰੰਗੇ ਕੌੜੇ ਮਿਲਗੋਬੇ ਸੋਲਿਊਸ਼ਨ ਦੀ ਹੁੰਦੀ ਹੈ, ਘੋਲੋਏ ਦੀ ਹੁੰਦੀ ਹੈ, ਜਿਸ ਦੀ ਜਾਣਕਾਰੀ ਜਾਂ ਗਿਆਨ ਵੀ ਫੋਕਾ ਹੀ ਹੁੰਦਾ ਹੈ। ਉਸੇ ਸ਼ਰਾਬ ਦੇ ਪੈਗ ਪੀਣ ਨਾਲ ਸ਼ਰਾਬੀ ਕੋਈ ਅਨੋਖੇ ਸਰੀਰਕ ਤਜਰਬੇ ਮਹਿਸੂਸ ਕਰਦਾ ਹੈ ਅਤੇ ਖਾਸ ਕਿਸਮ ਦਾ ਸਰੂਰ, ਮਸਤੀ, ਖੁਸ਼ੀ, ਉਮਾ, ਰੁਨਚੁਣ, ਜੋਸ਼ ਜਾਂ ਚਾਓ ਮਾਣਦਾ ਹੈ, ਜੋ ਸ਼ਰਾਬੀ ਦੇ ਤਨ ਮਨ ਵਿੱਚੋਂ ਫੁੱਟ ਕੇ ਮੱਲੋ ਮੱਲੀ ਪ੍ਰਗਟ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਸ਼ਰਾਬ ਦਾ ਪੈਗ ਪੀ ਕੇ ਜਾਂ ਸ਼ਰਾਬ ਦੀ ਸੰਗਤ ਕਰਕੇ ਅਸੀਂ ਸ਼ਰਾਬ ਨੂੰ ਜੀਵਨ ਦੇ ਕੇ ਸ਼ਕਤੀਮਾਨ ਬਣਾ ਦਿੰਦੇ ਹਾਂ, ਜਿਸ ਦੇ ਅਸਰ ਜਾਂ ਪ੍ਰਭਾਵ ਹੇਠ ਸ਼ਰਾਬੀ ਦੀ ਹਰ ਇੱਕ ਹਰਕਤ, ਅਦਾ, ਬੋਲ, ਤੱਕਣੀ, ਵਤੀਰਾ, ਸੋਚਣੀ, ਫੈਸਲੇ ਆਦਿ ਵਿੱਚ ਸ਼ਰਾਬ ਦੀ ਰੰਗਤ ਦਾ ਹੀ ਪ੍ਰਗਟਾਵਾ ਹੁੰਦਾ ਹੈ। ਇਸ ਤਰ੍ਹਾਂ ਸਮਾਂ ਪਾ ਕੇ ਸ਼ਰਾਬੀ ਦਾ ਮਾਇਕੀ ਆਪਾ ਸ਼ਰਾਬ ਦਾ ਰੂਪ ਧਾਰ ਲੈਂਦਾ ਹੈ ਅਤੇ ਉਹ ਸ਼ਰਾਬੀ ਅਖਵਾਉਂਦਾ ਹੈ। ਇਸ ਤਰ੍ਹਾਂ ਸ਼ਰਾਬ ਹੀ ਉਸਦਾ ਜੀਵਨ ਸਰੂਰ, ਉਸਦਾ ਜੀਵਨ ਰੂਪ, ਸ਼ਰਾਬ ਅਤੇ ਸ਼ਰਾਬੀ ਇੱਕੋ ਰੂਪ ਬਣ ਜਾਂਦੇ ਹਨ। ਜਿਸ ਤਰ੍ਹਾਂ ਮਨੁੱਖ ਸ਼ਰਾਬ ਦੇ ਲਗਾਤਾਰ ਸੇਵਨ ਜਾਂ ਅਭਿਆਸ ਨਾਲ ਉਸਦਾ ਸਰੂਪ ਧਾਰ ਲੈਂਦਾ ਹੈ, ਹਾਂਜੀ ਸਾਰੇ ਧਿਆਨ ਕਰੀਏ, ਜਿਸ ਤਰ੍ਹਾਂ ਮਨੁੱਖ ਸ਼ਰਾਬ ਦੇ ਲਗਾਤਾਰ ਸੇਵਨ ਜਾਂ ਅਭਿਆਸ ਨਾਲ ਉਸਦਾ ਸਰੂਪ ਹੀ ਧਾਰ ਲੈਂਦਾ ਹੈ, ਉਸੇ ਤਰ੍ਹਾਂ ਹੋਰਨਾਂ ਵਾਸ਼ਨਾਵਾਂ ਦੇ ਅਭਿਆਸ ਦੁਆਰਾ ਵੀ ਉਹਨਾਂ ਵਾਸ਼ਨਾਵਾਂ ਦਾ ਸਰੂਪ ਹੀ ਬਣ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਅਸੀਂ ਇਹਨਾਂ ਸੂਖਮ ਖਿਆਲ ਸਰੂਪ ਬਲਹੀਨ ਵਾਸ਼ਨਾਵਾਂ ਨੂੰ ਆਪਣੇ ਲਗਾਤਾਰ ਅਭਿਆਸ ਜਾਂ ਕੁਸੰਗਤ ਨਾਲ ਇਤਨਾ ਪ੍ਰਬਲ ਅਤੇ ਦਾਮਨਿਕ ਬਣਾ ਦਿੰਦੇ ਹਾਂ ਕਿ ਉਹ ਵਾਸ਼ਨਾਵਾਂ ਦਾਮਨਿਕ ਸ਼ਖਸੀਅਤ ਦਾ ਸਰੂਪ ਧਾਰ ਲੈਂਦੀਆਂ ਹਨ ਅਤੇ ਸਦਾ ਲਈ ਮਾਇਕੀ ਜੀਵ ਨੂੰ ਆਪਣਾ ਗੁਲਾਮ ਬਣਾਈ ਰੱਖਦੀਆਂ ਹਨ। ਇਸ ਹਾਲਤ ਵਿੱਚ ਅਸੀਂ ਇਸ ਦਾਮਨਿਕ ਵਾਸ਼ਨਾਵੀ ਸ਼ਖਸੀਅਤ ਦੀ ਕੁਸੰਗਤ ਅਤੇ ਗੁਲਾਮੀ ਕਰਦੇ ਹਾਂ। ਇਸ ਵਾਸ਼ਨਾ ਦੀ ਗੁਲਾਮੀ ਵਿੱਚ ਅਸੀਂ ਇਤਨੇ ਜਕੜੇ ਜਾਂਦੇ ਹਾਂ ਕਿ ਇਸ ਤੋਂ ਇਲਾਵਾ ਕਿਸੇ ਚੰਗੇਰੇ, ਉਚੇਰੇ, ਸੁਹਨੇਰੇ ਖਿਆਲਾਂ ਅਤੇ ਵਲਵਲਿਆਂ ਵੱਲ ਸਾਡਾ ਮਨ ਜਾਂਦਾ ਹੀ ਨਹੀਂ ਅਤੇ ਅਸੀਂ ਪਰਮਾਰਥ ਤੋਂ ਹੋਰ ਵੀ ਦੁਰੇਡੇ ਅਤੇ ਸਖਣੇ ਹੁੰਦੇ ਜਾਂਦੇ ਹਾਂ। ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿੰਨ ਦੀਨਾ ਤਾਕ, ਜੰਮਨ ਮਰਨ ਨਾ ਚੁੱਕਈ, ਰੰਗ ਲੱਗਾ ਦੂਜੇ ਪਾਏ, ਬੰਧਨ ਬੰਧ ਪਵਾਈਨ, ਕਰਨਾ ਕਛੂ ਨਾ ਜਾਏ। ਕਿਤਨੀ ਦੁਖਦਾਈ ਤੇ ਹਾਸੋਹੀਣੀ ਗੱਲ ਹੈ ਕਿ ਜੋਤ ਸਰੂਪੀ ਮਨ ਆਪਣੀ ਘੋਰ ਅਗਿਆਨਤਾ ਤੇ ਮਾਇਕੀ ਭਰਮ ਭੁਲਾਵੇ ਵਿੱਚ ਇਹਨਾਂ ਨੀਵੀਆਂ ਦੁਖਦਾਈ ਵਾਸ਼ਨਾਵਾਂ ਦਾ ਸਰੂਪ ਹੀ ਬਣ ਜਾਂਦਾ ਹੈ। ਮਨ ਤੂੰ ਗਾਰਬ ਅਟਿਆ, ਗਾਰਬ ਲੱਦਿਆ ਜਾਹੇ, ਮਾਇਆ ਮੋਹਣੀ ਮੋਹਿਆ, ਫਿਰ ਫਿਰ ਜੋਨੀ ਪਵਾਏ। ਤਦੇ ਸਾਨੂੰ ਗੁਰਬਾਣੀ ਇਉਂ ਤਾੜਨਾ ਕਰਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਿਸ ਤਰ੍ਹਾਂ ਘਰ ਵਿੱਚ ਜਮ੍ਹਾਂ ਕੀਤੀ ਹੋਈ ਗੰਦੀ ਰੂੜੀ ਦੀ ਹਵਾੜ ਤੋਂ ਕੋਈ ਬਚਾਓ ਨਹੀਂ ਹੋ ਸਕਦਾ, ਉਸੇ ਤਰ੍ਹਾਂ ਅੰਤਿਸ਼ਕਰਨ ਵਿੱਚ ਆਪੂ ਸਹੇੜੀ ਅਤੇ ਪਾਲੀ ਪੋਸੀ ਤਗੜੀ ਕੀਤੀ ਹੋਈ ਵਾਸ਼ਨਾ ਸਰੂਪ ਪ੍ਰਬਲ ਅਤੇ ਦਾਮਨਿਕ ਵਾਸ਼ਨਾਵੀ ਸ਼ਖਸੀਅਤ ਦੀ ਕੁਸੰਗਤ ਤੋਂ ਕੋਈ ਬਚਾਓ ਨਹੀਂ ਹੋ ਸਕਦਾ, ਕਿਉਂਕਿ ਇਹ ਵਾਸ਼ਨਾ ਤਾਂ ਸਾਡੇ ਅੰਤਿਸ਼ਕਰਨ ਵਿੱਚ ਰਸ ਵਸ ਕੇ ਸਮਾਈ ਹੋਈ ਹੈ ਅਤੇ ਸਾਡੇ ਆਪੇ ਨੂੰ ਭੂਤ ਪ੍ਰੇਤ ਵਾਂਗ ਦਿਨ ਰਾਤ ਚਿੰਬੜੀ ਰਹਿੰਦੀ ਹੈ, ਜੋ ਸਾਡੇ ਉੱਤੇ ਹਾਵੀ ਅਤੇ ਪ੍ਰਬਲ ਰਹਿੰਦੀ ਹੈ। ਹਰ ਇੱਕ ਜੀਵ ਵਿੱਚ ਰੱਬੀ ਜੋਤ ਪ੍ਰਕਾਸ਼ਿਤ ਹੈ, ਨਾਮ ਕੇ ਤਾਰੇ ਸਗਲੇ ਜੰਤ, ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰੱਬੀ ਜੋਤ ਭਰਪੂਰ ਹੈ, ਸਰਬ ਜੋਤ ਤੇਰੀ ਪਸਰ ਰਹੀ। ਰੱਬੀ ਜੋਤ ਵਿੱਚ ਪਿਆਰ ਦੀ ਅੰਸ਼ ਹੈ, ਜਿਸ ਕਾਰਨ ਕੁਦਰਤ ਦੀ ਹਰ ਸ਼ੈ ਵਿੱਚ ਸ਼ੈ ਇੱਕ ਦੂਜੇ ਵੱਲ ਖਿੱਚੀ ਜਾ ਰਹੀ ਹੈ। ਇਸ ਆਤਮਿਕ ਖਿੱਚ ਨੂੰ ਪਿਆਰ प्रेम प्रीत निहो आदि कहा गया है। इस आत्म खिच नूं आकर्षण शक्ति या ग्रेविटी भी कहा जाता है, जिस दे असूल अनुसार इको मानसिक सतह या स्वभाव वाले जीव एक दूजे वाल खिचे जाते हैं ते आपो अपने मानसिक दायरे विच इकट्ठे होके वर्त वर्तारा करते हैं। लाइक अट्रैक्ट्स लाइक, ये असूल सिर्फ जीवां ते ही नहीं कटदा बल्कि कुदरत दे मादा ते तत्तां विचकार भी यह असूल वरतदा है। जेकर जलंधर रेडियो स्टेशन तो 343 मीटर उत्ते आवाज़ प्रकाशित हुंदी है तो वह आवाज़ उस मीटर की वेवलेंथ उत्ते हर रेडियो द्वारा पकड़ी या सुनी जा सकती है, जिसका मतलब यह है कि आवाज वर्गे सूखम तत् का भी अपनी ही अत सूखम सतह ते ही मेल हो सकता है। यही असूल पशु पंछियां इंसानों उत्ते भी कटता है जेडे आपो अपनी श्रेणी दिया टोलियां विच मेल जोल संघ या संगत करते हैं। इस नुक्ते बाबत पहला विस्थार सहित निर्णय किया जा चुका है पिछले भागों में कि संगत या कुसंगत किसनों कहा जाता है, भिन्न भिन्न किस्म की संगत ते उसके लाभ, भिन्न भिन्न किस्म की कुसंगत दे हानिकारक नतीजे। ये सारी विचार मेलजोल संघ सत्संगत कुसंगत बाबत बाहरमुखी शख्सी सतह ते ही है। इस तों इलावा साढ़े अंतर्गत मानसिक सतह ते भी मेलजोल चितवनी संगत या कुसंगत हो रही है। ऐसी मानसिक संगत या कुसंगत अत सूखम दर्जे की होंदी है ते बड़ी प्रबल होंदी है, जिसका असर या नतीजा भी तीखन अते तीबर हुंदा है, इंटेंस अते सीरियस हुंदा है। क्या जानता है कि बाहरले दुश्मन तो ता कोई बचाव हो सकता है पर अंदरले गुज्जे वैरी भेती दुश्मन तो कोई बचाव नहीं हो सकता, जिस दी गुज्जी मार दा सानू पता ही नहीं लगता। इसलिए अंदरले बुक्कल विच बैठे वैरी दे वार तो बचाओ भी कोई नहीं ते इसका वार भी अत्यंत डूंगा ते खतरनाक हुंदा है। असी सारिया ने अपने हिरदे अंदर दो किस्म दियां सूचियां बनाईया हुई हैं, एक प्यार वालियां अथवा गुरमुख हस्तियां दी सूची जिन्हां नूं चेते करके या ख्यालां अते वलवलियां द्वारा मेल या सत्संग करके साडे मन अते अंतरात्मे विच खुशी हुलास सिदक शरदा भरोसा प्यार खिच हरी रस हरी रंग पिरम रस हमदर्दी दया खिमा सत्कार परोपकार विकास आदियां दैवी भावनावां उपजदियां हन। गुरबाणी विच ऐसे उत्तम मेल या सत्संगत नूं यूं बयान किया गया है, जिन डिठिया मन रहसीए क्यों पाईए तिन संग जियो, संत सज्जन मन मित्र से लायन प्रभ स्यों रंग जियो। कुर्बानी तिन्ना गुरसिखा मन मेली कर मेल मिलन दे। इस नूं गुरबाणी विच सत्संग साध संगत सच्ची संगत आदि कहा गया है। ये साध संगत सिर्फ शख्सियत दे मिलाप द्वारा ही नहीं बल्कि मानसिक सतह उत्ते ख्यालां ते वलवलियां नाल चेते करके कथा कीर्तन ते यादां द्वारा भी हो सकती है। ऐसी उच्ची दैवी सत्संगत करके की हुंदा है, मन किसे चाओ विच आउंदा है, किसे उमा विच उमकदा है, प्यार दे तुनके वजदे हन, प्रेम स्वप्ना दे हिंडोले मानदा है, प्रीत वलवलियां दियां उडारियां मन लाउंदा है, प्रेम प्रकाश विच मन लीन हुंदा है, अनंत धुनी विच मोया जांदा है, पिरम रस विच विस्माद हुंदा है, आत्म प्यार दी खिच खांदा है, प्रेम प्यार दी खुमारी चढ़दी है, आत्म छो दी कंबनी छिड़दी है, चुप प्रीत दे सौदे हुंदे हन, आत्म रंग दा मन वणज करदा है, महारस दी लेवा देवी करदा है, नौनिध नाम नाल सांझ पाउंदा है। दूसरे पासे साड़ी ब्लैक लिस्ट है, हाँ जी, दूजे पासे ਆਪਣੇ ਮਲੀਨ ਮਨ ਦੁਆਰਾ ਕੁਸੰਗਤ ਕਰਕੇ ਹੋਰਨਾਂ ਨਾਲ ਰੋਸੇ ਗਿਲੇ ਈਰਖਾ ਦੁਐਰ ਨਿੰਦਾ ਚੁਗਲੀ ਵੈਰ ਵਿਰੋਧ ਘਿਰਨਾ ਕੁਲਝਣਾ ਝਗੜੇ ਆਦਿ ਅਸੀਂ ਸਹੇੜ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਨ ਚਿੱਤ ਅੰਤਸ਼ਕਰਨ ਵਿੱਚ ਇਹਨਾਂ ਘਿਰਨਾ ਵਾਲਿਆਂ ਲੋਕਾਂ ਦੀ ਕਾਲੀ ਸੂਚੀ ਬਣਾਈ ਜਾਂਦੇ ਹਾਂ। ਜੇਕਰ ਇਹ ਕਾਲੀ ਸੂਚੀ ਵਾਲੇ ਲੋਕ ਸਾਡੇ ਤੋਂ ਦੂਰ ਵੀ ਹੋਣ ਤਾਂ ਵੀ ਸਾਡਾ ਵਿਹਲਾ ਮਲੀਨ ਮਨ ਇਸ ਕਾਲੀ ਸੂਚੀ ਦੀ ਫਾਈਲ ਨੂੰ ਖੋਲ੍ਹ ਲੈਂਦਾ ਹੈ ਅਤੇ ਮਾਨਸਿਕ ਸਤਹਿ 'ਤੇ ਉਸ ਉੱਤੇ ਆਪਣੀ ਘਿਰਨਾ ਵਾਲੀ ਟੀਕਾ ਟਿੱਪਣੀ ਦੀ ਜ਼ਹਿਰ ਘੋਟਦਾ ਹੈ। ਇਸ ਤਰ੍ਹਾਂ ਉਸ ਦੀ ਗੈਰ ਹਾਜ਼ਰੀ ਵਿੱਚ ਵੀ ਉਸ ਨੂੰ ਈਰਖਾ ਦੁਐਤ ਘਿਰਨਾ ਨਾਲ ਯਾਦ ਕਰਕੇ ਜਾਂ ਕੁਸੰਗਤ ਕਰਕੇ ਅਸੀਂ ਆਪਣੇ ਮਨ ਚਿੱਤ ਅੰਤਸ਼ਕਰਨ ਨੂੰ ਸਾੜੀ ਬਾਲੀ ਜਾਂਦੇ ਹਾਂ। ਇਸ ਤਰ੍ਹਾਂ ਜਦ ਵੀ ਕੋਈ ਕਾਲੀ ਸੂਚੀ ਵਾਲੀ ਹਸਤੀ ਚੇਤੇ ਆ ਜਾਵੇ ਜਾਂ ਹੋਰ ਕੋਈ ਚੇਤੇ ਕਰਾ ਦੇਵੇ ਤਾਂ ਅਸੀਂ ਕਿਤਨਾ ਚਿਰ ਹੀ ਇਸ ਕੁਸੰਗਤ ਕਾਰਨ ਉਸ ਪ੍ਰਤੀ ਘਿਰਨਾ ਦੇ ਜ਼ਹਿਰੀਲੇ ਭਾਂਬੜ ਵਿੱਚ ਸੜਦੇ ਪਲਦੇ ਰਹਿੰਦੇ ਹਾਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐਸੀ ਘਿਰਨਾ ਜਾਂ ਐਲਰਜੀ ਦੇ ਭਾਂਬੜ ਵਿੱਚ ਸੜਦੇ ਬਲਦੇ ਹੋਏ ਵੀ ਅਸੀਂ ਆਪਣੀ ਮਲੀਨ ਅਤੇ ਅੱਤ ਹਾਨੀਕਾਰਕ ਅੰਦਰਲੀ ਕੁਸੰਗਤ ਦੀ ਗੁੱਝੀ ਜ਼ਹਿਰ ਨੂੰ ਮਹਿਸੂਸ ਨਹੀਂ ਕਰਦੇ ਬਲਕਿ ਐਗਜ਼ੀਮਾ ਦੀ ਖੁਰਕ ਵਾਂਗ ਇਸ ਜ਼ਹਿਰੀਲੀ ਮਾਨਸਿਕ ਖੁਰਕ ਵਿੱਚ ਬੜਾ ਸਵਾਦ ਮਾਣਦੇ ਹਾਂ। ਜੇਕਰ ਕਾਲੀ ਸੂਚੀ ਵਾਲਿਆਂ ਦੀ ਕੋਈ ਨਿੰਦਾ ਚੁਗਲੀ ਕਰਦਾ ਹੈ ਤਾਂ ਉਹ ਨਿੰਦਾ ਬੜੀ ਸਵਾਦਲੀ ਲੱਗਦੀ ਹੈ ਅਤੇ ਉਸ ਦੇ ਹੋਰ ਔਗੁਣ ਸੁਣਨ ਲਈ ਜਾਂ ਕੁਸੰਗਤ ਕਰਨ ਲਈ ਅਸੀਂ ਬੜੇ ਉਤਸ਼ਾਹਿਤ ਰਹਿੰਦੇ ਹਾਂ ਅਤੇ ਜਦ ਮੌਕਾ ਮਿਲੇ ਆਪਣੇ ਵੱਲੋਂ ਵੀ ਜ਼ਹਿਰੀਲੀ ਚੁਆਤੀ ਲਾ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਨਿੰਦਾ ਦੇ ਜ਼ਹਿਰੀਲੇ ਪਾਠ ਜਾਂ ਕੁਸੰਗਤ ਵਿੱਚ ਆਪੇ ਸੜਦੇ ਬਲਦੇ ਭੁੱਜਦੇ ਰਹਿੰਦੇ ਹਾਂ। ਗੁਰਬਾਣੀ ਵਿੱਚ ਐਸੀ ਨਿੰਦਾ ਕਰਨ ਦੀ ਇਉਂ ਨਿਖੇਧੀ ਕੀਤੀ ਗਈ ਹੈ, ਨਿੰਦਕ ਸੋ ਜੋ ਨਿੰਦਾ ਹੋ ਰਹਿ, ਨਿੰਦਕ ਨਿੰਦਾ ਕਰ ਮਲ ਧੋਵੈ, ਉਹ ਮਲ ਪੱਖ ਮਾਇਆ ਧਾਰੀ, ਮੂੰਹ ਕਾਲੇ ਤਿੰਨਾਂ ਨਿੰਦਕਾਂ ਤਿਤ ਸੱਚੇ ਦਰਬਾਰ, ਨਿੰਦਕ ਕੀ ਗਤ ਕਥੂ ਨਾਹੀ ਖਸਮੈ ਏਵੈ ਪਾਣਾ, ਨਿੰਦਾ ਪਲੀ ਕਿਸੇ ਕੀ ਨਾਹੀ ਮਨਮੁਖ ਮੁਗਦ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਰ ਪਵਨ। ਜੇਕਰ ਆਪਣੇ ਵਿਹੜੇ ਵਿੱਚ ਗੰਦਗੀ ਦੀ ਰੂੜੀ ਜਮ੍ਹਾਂ ਕਰਕੇ ਢੱਕ ਦਿੱਤੀ ਜਾਵੇ ਤਾਂ ਵੀ ਗੰਦਗੀ ਦੀ ਹਵਾੜ ਕਦੇ ਨਾ ਕਦੇ ਬਾਹਰ ਨਿਕਲਦੀ ਹੀ ਰਹਿੰਦੀ ਹੈ, ਜਿਸ ਨਾਲ ਸਾਡੇ ਆਲੇ ਦੁਆਲੇ ਦਾ ਸਾਰਾ ਵਾਤਾਵਰਨ ਅਣਸੁਖਾਵਾਂ ਹੋ ਜਾਂਦਾ ਹੈ। ਮਲੀਨ ਖਿਆਲਾਂ ਅਤੇ ਵਲਵਲਿਆਂ ਨੂੰ ਮੁੜ ਮੁੜ ਚੇਤੇ ਕਰਕੇ ਅਭਿਆਸ ਜਾਂ ਕੁਸੰਗਤ ਦੁਆਰਾ ਅਸੀਂ ਇਹਨਾਂ ਦੀ ਜ਼ਹਿਰੀਲੀ ਰੰਗਤ ਨੂੰ ਮਨ ਚਿੱਤ ਅੰਤਸ਼ਕਰਨ ਵਿੱਚ ਦ੍ਰਿੜ ਕਰ ਲੈਂਦੇ ਹਾਂ। ਸਹਿਜੇ ਸਹਿਜੇ ਮਲੀਨ ਅਤੇ ਜ਼ਹਿਰੀਲੇ ਖਿਆਲਾਂ ਨੂੰ ਘੋਟ ਘੋਟ ਕੇ ਪ੍ਰਬਲ ਅਤੇ ਦਾਮਨਿਕ ਬਣਾ ਲੈਂਦੇ ਹਾਂ। ਇਸ ਤਰ੍ਹਾਂ ਮਲੀਨ ਖਿਆਲਾਂ ਦੇ ਵਲਵਲਿਆਂ ਦੇ ਲਗਾਤਾਰ ਅਭਿਆਸ ਜਾਂ ਕੁਸੰਗਤ ਨਾਲ ਇਹ ਮਾਨਸਿਕ ਮਲੀਨਤਾ ਦੀ ਬਦਬੋ ਸਾਡੇ ਅੰਦਰ ਧਸ ਵਸ ਰਸ ਕੇ ਸਾਡੀ ਸ਼ਖਸੀਅਤ ਹੀ ਬਣ ਜਾਂਦੀ ਹੈ। ਇਹੋ ਜਿਹੀ ਆਪਣੇ ਆਪ ਘੜੀ ਹੋਈ ਮਲੀਨ ਸ਼ਖਸੀਅਤ ਵਿੱਚੋਂ ਕੋਈ ਉਚੇਰੀ ਚੰਗੇਰੀ ਸੁਹਨੇਰੀ ਭਾਵਨਾ ਉਪਜ ਹੀ ਨਹੀਂ ਸਕਦੀ। ਐਸੀ ਮਲੀਨ ਸ਼ਖਸੀਅਤ ਵਿੱਚੋਂ ਤਾਂ ਨੀਵੇਂ ਮਲੀਨ ਜ਼ਹਿਰੀਲੇ ਖਿਆਲ ਅਤੇ ਵਲਵਲੇ ਹੀ ਉਪਜਦੇ ਹਨ ਜੋ ਅੱਤ ਹਾਨੀਕਾਰਕ ਹੁੰਦੇ ਹਨ। ਦੂਜੇ ਲਫਜ਼ਾਂ ਵਿੱਚ, ਜੇਕਰ ਆਪੂ ਬਣਾਈ ਕਾਲੀ ਸੂਚੀ ਵਿੱਚੋਂ ਕਿਸੇ ਹਾਜ਼ਰ ਜਾਂ ਗੈਰ ਹਾਜ਼ਰ, ਨੇੜੇ ਜਾਂ ਦੂਰ, ਜਿਉਂਦੀ ਜਾਂ ਮੋਈ ਹਸਤੀ ਨੂੰ ਯਾਦ ਕਰਕੇ ਨੁਕਤਾਚੀਨੀ ਕਰਦੇ ਹਾਂ ਜਾਂ ਔਗੁਣ ਛਾਂਟਦੇ ਹਾਂ ਜਾਂ ਛਿੱਤਰ ਫੋਲਦੇ ਹਾਂ, ਨਿੰਦਾ ਕਰਦੇ ਹਾਂ, ਈਰਖਾ ਦੁਐਤ ਕਰਦੇ ਹਾਂ, ਬੁਰਾ ਲੋਚਦੇ ਹਾਂ, ਵੈਰ ਵਿਰੋਧ ਦੀ ਭਾਵਨਾ ਉਪਜਦੀ ਹੈ ਤਾਂ ਅਸੀਂ ਉਸ ਨਾਲ ਕੁਸੰਗਤ ਕਰਦੇ ਹੁੰਦੇ ਹਾਂ। ਜੇਕਰ ਐਸੀ ਕੁਸੰਗਤ ਕਰਦਿਆਂ ਉਸ ਹਸਤੀ ਬਾਬਤ ਅਸੀਂ ਨੱਕ ਚੜ੍ਹਦੇ ਹਾਂ, ਮੱਥੇ ਵੱਟ ਪਾਉਂਦੇ ਹਾਂ, ਸੜਦੇ ਬਲਦੇ ਹਾਂ, ਜ਼ਹਿਰ ਵਿੱਚ ਉੱਬਲਦੇ ਹਾਂ, ਸਨ ਕੱਪੜੀ ਅੱਗ ਲੱਗ ਜਾਂਦੀ ਹੈ, ਨਿੰਦਾ ਸੁਣ ਕੇ ਅਸੀਂ ਸਵਾਦ ਮਾਣਦੇ ਹਾਂ, ਦੁਖੀ ਦੇਖ ਕੇ ਖੁਸ਼ ਹੁੰਦੇ ਹਾਂ, ਨੁਕਸਾਨ ਵੇਖ ਕੇ ਖੁਸ਼ ਹੁੰਦੇ ਹਾਂ, ਤਰੱਕੀ ਦੇਖ ਕੇ ਸੜਦੇ ਹਾਂ, ਵਡਿਆਈ ਨਹੀਂ ਸੁਣ ਸਕਦੇ, ਗੁਣਾਂ ਨੂੰ ਵੀ ਆਪਣੀ ਮੈਲੀ ਰੰਗਤ ਚਾੜ ਦਿੰਦੇ ਹਾਂ, ਤਾਂ ਇਹ ਪੱਕਾ ਸਬੂਤ ਹੈ ਕਿ ਸਾਡਾ ਮਨ ਅਤ ਮਲੀਨ ਹੋ ਚੁੱਕਿਆ ਹੈ, ਜਿਸ ਕਾਰਨ ਆਪੂ ਲਾਏ ਹੋਏ ਜ਼ਹਿਰੀਲੇ ਭਾਂਬੜ ਵਿੱਚ ਦਿਨ ਰਾਤ ਆਪ ਹੀ ਜਲੀ ਬਲੀ ਸੜੀ ਜਾਂਦੇ ਹਾਂ। ਇਸ ਤਰ੍ਹਾਂ ਨੀਵੇਂ ਖਿਆਲਾਂ, ਵਲਵਲਿਆਂ ਅਤੇ ਰੁਚੀਆਂ ਨਾਲ ਆਪਣੇ ਅਮੋਲਕ ਜੀਵਨ ਨੂੰ ਅਸੀਂ ਤਬਾਹ ਕਰ ਰਹੇ ਹਾਂ ਅਤੇ ਆਪਣੀਆਂ ਮਲੀਨ ਜ਼ਹਿਰੀਲੀਆਂ ਕਿਰਨਾਂ ਵਿਸ਼ਵ ਵਿੱਚ ਫੈਲਾ ਰਹੇ ਹਾਂ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ। ਐਸੀ ਨਿਗਰੀ ਹੋਈ ਮਲੀਨ ਮਾਨਸਿਕ ਹਾਲਤ ਵਿੱਚ ਜੋ ਵੀ ਕਰਮ ਕਾਂਡ, ਪਾਠ ਪੂਜਾ, ਧਾਰਮਿਕ ਸਾਧਨਾ ਅਤੇ ਪਰਮਾਰਥ ਅਤੇ ਕਰਮ ਕਿਰਿਆ ਅਸੀਂ ਕਰਦੇ ਹਾਂ, ਸਭ ਬਿਰਥਾ ਅਤੇ ਨਿਹਫਲ ਹੀ ਹੁੰਦੇ ਹਨ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਹੋਂ ਹੋਂ ਕਰਤੇ ਕਰਮ ਰਤ, ਤਾਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ, ਤੋ ਇਹੋ ਕਰਮ ਬੇਕਾਰ। ਗੁਰਬਾਣੀ ਵਿੱਚ ਆਪੋ ਘੜੇ ਮਲੀਨ ਅਤੇ ਜ਼ਹਿਰੀਲੇ ਭਵਜਲ ਤੋਂ ਨਿਕਲਣ ਦਾ ਇੱਕੋ ਇੱਕ ਸਾਧਨ ਸਤਸੰਗਤ ਜਾਂ ਸਾਧ ਸੰਗਤ ਹੀ ਦੱਸਿਆ ਗਿਆ ਹੈ। ਹਾਂਜੀ, ਗੁਰਬਾਣੀ ਵਿੱਚ ਆਪੋ ਘੜੇ ਮਲੀਨ ਅਤੇ ਜ਼ਹਿਰੀਲੇ ਭਵਜਲ ਤੋਂ ਨਿਕਲਣ ਲਈ ਇੱਕੋ ਇੱਕ ਸਾਧਨ ਸਤਸੰਗਤ ਜਾਂ ਸਾਧ ਸੰਗਤ ਹੀ ਦੱਸਿਆ ਗਿਆ ਹੈ। ਮਿਲ ਸਤਸੰਗਤ ਹਰ ਗੁਣ ਗਾਏ, ਜਗ ਭਵਜਲ ਦੁੱਤਰ ਤਰੀਐ ਜੀਉ। ਸਾਧੂ ਸੰਗ ਤਰੀਜੈ ਸਾਗਰ, ਕਟੀਐ ਜਮ ਕੀ ਫਾਸਾ ਜੀਉ। ਦੁੱਤਰ ਤਰੇ ਸਾਧ ਕੈ ਸੰਗ, ਸਾਧ ਸੰਗਲ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸੋ ਇਸ ਵਿਚਾਰ ਦਾ ਸੰਖੇਪ ਨਿਚੋੜ ਇਉਂ ਦਰਸਾਇਆ ਜਾਂਦਾ ਹੈ। ਪਹਿਲਾ, ਅਸੀਂ ਆਪਣੀ ਬਾਹਰਮੁਖੀ ਠੁੱਲੀ ਬਿਰਤੀ ਅਨੁਸਾਰ ਸਿਰਫ ਬਾਹਰਲੇ ਸਰੀਰਕ ਮੇਲ ਨੂੰ ਹੀ ਸੰਗਤ ਜਾਂ ਕੁਸੰਗਤ ਸਮਝੀ ਬੈਠੇ ਹਾਂ, ਜਿਸ ਦਾ ਅਸਰ ਓਪਰਾ ਜਾਂ ਹੋਣ ਕਰਕੇ ਛੇਤੀ ਹੀ ਲੈ ਸਕਦਾ ਹੈ ਜਾਂ ਬਦਲ ਸਕਦਾ ਹੈ। ਦੂਸਰਾ, ਸਾਡੇ ਮਨ ਚਿੱਤ ਅੰਤਿਸ਼ਕਰਨ ਦੀ ਸੂਖਮ ਸਤਹਿ ਉੱਤੇ ਖਿਆਲਾਂ, ਵਲਵਲਿਆਂ, ਭਾਵਨਾਵਾਂ ਦਾ ਅਤਿਅੰਤ ਡੂੰਘਾ, ਤੀਬਰ, ਤੀਖਣ ਅਤੇ ਪ੍ਰਬਲ ਅਮਿਟਵਾਂ ਸੂਖਮ ਅਸਰ ਹੁੰਦਾ ਹੈ, ਜਿਸ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਸਹਿਜੇ ਸਹਿਜੇ ਅਣਜਾਣੇ ਹੀ ਇਹ ਸੂਖਮ ਗੁੱਜਾ ਦਾਮਨਿਕ ਅਸਰ ਸਾਡਾ ਸਮੁੱਚਾ ਜੀਵਨ ਜਾਂ ਸ਼ਖਸੀਅਤ ਹੀ ਬਦਲ ਦਿੰਦਾ ਹੈ। ਐਸੀ ਸੂਖਮ ਦਾਮਨਿਕ ਆਪੋ ਘੜੀ ਸ਼ਖਸੀਅਤ ਨੂੰ ਮੁੜ ਬਦਲਣਾ ਅਤ ਕਠਿਨ ਜਾਂ ਨਾਮੁਮਕਿਨ ਹੈ। ਤੀਸਰਾ, ਆਮ ਜਨਤਾ ਦੇ ਸਮਝ ਗੋਚਰੇ ਲਈ ਸਾਧ ਸੰਗਤ ਅਤੇ ਕੁਸੰਗਤ ਦੇ ਲੱਛਣਾਂ ਦਾ ਨਿਰਣਾ ਇਉਂ ਕੀਤਾ ਜਾਂਦਾ ਹੈ। ਇੱਕ ਪਾਸੇ ਸੂਖਮ ਸਤਸੰਗਤ ਦੇ ਲੱਛਣ ਹਨ, ਦੂਸਰੇ ਪਾਸੇ ਕੁਸੰਗਤ ਦੇ ਲੱਛਣ ਹਨ। ਸਤਸੰਗਤ ਵਿੱਚ ਆਤਮਿਕ ਗਿਆਨ ਹੈ, ਤੂੰ ਤੇਰੀ ਹੈ, ਸ਼ੁਕਰ ਹੈ, ਪਿਆਰ ਹੈ, ਹਮਦਰਦੀ ਹੈ, ਰਵਾਦਾਰੀ ਹੈ, ਮਿਲਵਰਤਨ ਹੈ, ਆਪਾ ਵਾਰਨਾ ਹੈ, ਨਾਮ ਬਾਣੀ ਨਾਲ ਜੁੜਨਾ ਹੈ, ਸੁਖ ਰਹਿਣ ਵਿਹਾਣੀ ਹੈ, ਪ੍ਰੇਮ ਸਵੈਪਣਾ, ਪ੍ਰੇਮ ਖਿੱਚ, ਹੁਕਮ ਰਜ਼ਾਈ ਚੱਲਣਾ, ਨਿਮਰਤਾ, ਨਿਰਮਲਤਾ, ਆਤਮਿਕ ਖੁਸ਼ਬੋ ਹੈ। ਦੂਸਰੇ ਪਾਸੇ ਕੁਸੰਗਤ ਹੈ, ਜਿਸ ਵਿੱਚ ਮਾਇਕੀ ਭਰਮ ਭੁਲੇਖੇ ਹਨ, ਮੈਂ ਮੇਰੀ ਹੈ, ਸ਼ਿਕਾਇਤਾਂ ਹਨ, ਘਿਰਨਾ ਹੈ, ਈਰਖਾ ਦਵੈਤ ਹੈ, ਵੈਰ ਵਿਰੋਧ ਹੈ, ਖੁਦਗਰਜ਼ੀ ਹੈ, ਮਾਇਆ ਵਿੱਚ ਗਲਤਾਨ ਹਾਂ, ਦੁੱਖ ਕਲੇਸ਼ ਦੀ ਕਲਪਨਾ ਹੈ, ਮਾਇਕੀ ਕੁਲਝਣਾ ਹੈ, ਖਿੱਚੋਤਾਨ ਹੈ, ਅਹੰਕਾਰ ਹੈ, ਮੈਲ ਹੈ ਅਤੇ ਮਾਇਕੀ ਸੜਹਾਂਦ ਹੈ। ਹੁਣ ਇਸ ਬਿਓਰੇ ਤੋਂ ਜਗਿਆਸੂ ਸਹਿਜੇ ਹੀ ਨਿਰਣਾ ਕਰ ਸਕਦੇ ਹਨ ਕਿ ਉਹਨਾਂ ਦਾ ਮਨ ਦੈਵੀ ਖਿਆਲਾਂ ਅਤੇ ਵਲਵਲਿਆਂ ਨਾਲ ਸਤਸੰਗਤ ਜਾਂ ਸਾਧ ਸੰਗਤ ਕਰਦਾ ਹੈ ਜਾਂ ਕੁਸੰਗਤ ਕਰਦਾ ਹੈ। ਇਸ ਨਿਰਣੇ ਦੁਆਰਾ ਅਸੀਂ ਆਪਣੇ ਜੀਵਨ ਨੂੰ ਨਵੀਂ ਆਤਮਿਕ ਸੇਧ ਦੇ ਕੇ ਬਦਲ ਸਕਦੇ ਹਾਂ ਅਤੇ ਆਪਣਾ ਜੀਵਨ ਸਕਾਰਥ ਅਤੇ ਸਫਲ ਬਣਾ ਸਕਦੇ ਹਾਂ। ਹਾਂਜੀ, ਇਸ ਨਿਰਣੇ ਦੁਆਰਾ ਅਸੀਂ ਆਪਣੇ ਜੀਵਨ ਨੂੰ ਇੱਕ ਨਵੀਂ ਆਤਮਿਕ ਸੇਧ ਦੇ ਸਕਦੇ ਹਾਂ ਅਤੇ ਆਪਣੇ ਜੀਵਨ ਨੂੰ ਸਕਾਰਥ ਅਤੇ ਸਫਲ ਬਣਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੇਖ ਨੰਬਰ 87 ਸੰਗਤ ਭਾਗ 10। ਗੁਰੂ ਪਿਆਰੀ ਸਾਧ ਸੰਗਤ, ਗੁਰੂ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ ਇਹ ਗੁਰਬਾਣੀ ਵਿਚਾਰ ਦੇ 132 ਲੇਖ ਲਿਖੇ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।